たい。ਸ਼ਬਦ ਮਰੈ ਇਹ ਸ਼ਬਦ ਉਪਦੇਸ਼ ਆ ਨਾ, ਇਹਦੇ ਨਾਲ ਮਨ ਮਰਦਾ। ਮਰੈ ਫੁਰ ਜੀਵੈ, ਜਿਉਂਦਾ ਨਹੀਂ ਇਹ ਸ਼ਬਦ ਨਾਲ। ਫਿਰ ਕਦੇ ਮਰਿਆ ਹੋਊਗਾ, ਜਿਉਂਦਾ ਨਹੀਂ ਹੁੰਦਾ। ਜਿਉਂਦਾ ਕਿਹਦੇ ਨਾਲ ਹੁੰਦਾ? ਜਿਉਂਦਾ ਹੁੰਦਾ ਬਿਨਾਂ ਕੰਨਾਂ ਦੇ ਸੁਣਨ ਵਾਲੇ ਸ਼ਬਦ ਨਾਲ ਨਾ ਹੁੰਦਾ। ਇਹ ਸ਼ਬਦ ਨਹੀਂ, ਇਹ ਮਾਰਨ ਵਾਲਾ ਸ਼ਬਦ ਹੈ, ਜਿਉਂਦਾ ਕਰਨ ਵਾਲਾ ਕੋਈ ਹੋਰ ਹੈ। ਇਹ ਔਰਤ ਸਿਰਫ ਇਹਨੂੰ ਮਾਇਆ ਨਾਲ ਜੋੜਨ ਵਾਲੀ ਹੈ, ਕੱਢਣ ਵਾਲਾ ਕੋਈ ਹੋਰ ਹੈ। ਉਦੋਂ ਜੋ ਮਾਰਦਾ ਉਹ ਜਿਉਂਦਾ ਨਹੀਂ ਕਰ ਸਕਦਾ, ਜੋ ਜਿਉਂਦਾ ਕਰਦਾ ਉਹ ਮਾਰਦਾ ਨਹੀਂ ਹੁੰਦਾ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਉਹ ਜਿਉਂਦਾ ਹੀ ਰਹੂਗਾ। ਉਹਦੇ ਦਰਸ਼ਨ ਨਾਲ ਉਹਦੇ ਨਾਲ ਜੁੜ ਕੇ ਮਰਦਾ ਹੈ ਹੀ ਨਹੀਂ, ਮਰਦਾ ਹੁੰਦਾ ਹੀ ਨਹੀਂ, ਮਰਨ ਦਿੰਦਾ ਹੀ ਨਹੀਂ। ਇਹਦੇ ਨਾਲ ਜੁੜਾਂਗੇ ਗੁਰਬਾਣੀ ਨਾਲ, ਇਹਦੇ ਨਾਲ ਮਨ ਮਰੂਗਾ, ਮਰੇ ਮਰੂਗਾ। ਮਨ ਦੇ ਮਰਨ ਦਾ ਮਤਲਬ ਮਨ ਸ਼ੁੱਧ ਹੋਊਗਾ। ਮਨ ਦੇ ਮਰਨ ਦਾ ਮਤਲਬ ਮਨ ਸ਼ੁੱਧ ਹੋਊਗਾ, ਮਾਇਆ ਦੇ ਵਿੱਚੋਂ ਨਿਕਲ ਜੂਗਾ, ਫਸਿਆ ਹੋਇਆ ਮਾਇਆ ਦਾ ਖੜਾ ਛੱਡ ਜੂਗਾ, ਸਰੀਰ ਤੋਂ ਵੀ ਵੱਖ ਹੋ ਜੂਗਾ, ਸਰੀਰ ਦਾ ਮੋਹ ਵੀ ਤਿਆਗ ਦੂਗਾ। ਸਰੀਰ ਦਾ ਮੋਹ ਤਿਆਗਣਾ ਹੀ ਮਰਨਾ, ਹੋਰ ਕੁਛ ਨਹੀਂ ਹੈ ਮਰਨਾ। ਇਹਤੋਂ ਜ਼ਿਆਦਾ ਮਰਨਾ ਕੁਛ ਨਹੀਂ। ਆਤਮਾ ਨਹੀਂ ਮਰਦੀ ਹੁੰਦੀ, ਆਤਮਾ ਮਰਦੀ ਨਹੀਂ ਹੁੰਦੀ। ਮਰਨ ਦਾ ਮਤਲਬ ਹੈ ਸਰੀਰ ਮਾਇਆ ਦਾ ਮੋਹ ਤਿਆਗ ਦੇਣਾ, ਬਸ ਹੋਰ ਕੁਛ ਨਹੀਂ। ਮਰਨਾ ਕੀ ਹੈ?
ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾਨ।
ਜੰਮਣ ਦੀ ਗੱਲ ਆ ਗਈ, ਬਲਦਾਨ ਨਾਲ ਜੰਮੇ ਰਾਜਾਨ ਹੈ। ਬਲਦਾਨ ਸ਼ਬਦ ਤੇ ਬਾਅਦ ਜੰਮੇ ਰਾਜਾਨ ਆਇਆ ਜਦੇ। ਸੋ ਕਿਉਂ ਮੰਦਾ ਆਖੀਐ? ਆਪਾਂ ਇਹਨੂੰ ਮੰਦਾ ਵੀ ਨਹੀਂ ਕਹਿ ਸਕਦੇ, ਕਿਉਂਕਿ ਬਹੁਤ ਨਿੰਦਿਆ ਕੀਤੀ ਹੈ ਗੁਰਬਾਣੀ ਪਿਛਲੇ ਹਿੰਦੂ ਮਤ। ਉਹ ਕਹਿੰਦੇ ਮਹਿਜ ਮੰਦਾ 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 ਇਹਨੂੰ ਕਹੀ ਜਾਂਦੇ ਹੋ, ਇਹ ਗੱਲ ਗਲਤ। ਇਹ ਬਲਦਾਨ ਸੰਸਾਰ ਦਾ ਜਿਹੜਾ ਆਦਮੀ ਦਾ ਪੈਦਾ ਹੋਣਾ, ਭੰਡੋ ਹੀ ਭੰਡ ਉਪਜਾ। ਆਦਮੀ ਦਾ ਪੈਦਾ ਹੋਣਾ, ਜਨਮ ਹੋਣਾ ਤੇ ਇਹਦੇ ਬਿਨਾਂ ਨਹੀਂ ਹੁੰਦਾ, ਥੋੜੀ ਇੰਪੋਰਟੈਂਟ ਗੱਲ ਨਹੀਂ ਹੈ। ਜਨਮ ਬਿਨਾਂ ਮੁਕਤੀ ਨਹੀਂ ਮਿਲਦੀ, ਪਹਿਲਾਂ ਜਨਮ ਹੈ ਮੁਕਤੀ ਦਾ ਬਾਅਦ ਦੀ ਗੱਲ ਹੈ ਨਾ। ਇਹਦੇ ਬਿਨਾਂ ਪੜ੍ਹਦੇ ਬਿਨਾਂ ਜਨਮ ਨਹੀਂ ਮਿਲਦਾ, ਤੇ ਫਿਰ ਇਹਦੀ ਮਹੱਤਵ ਨਹੀਂ ਹੈ। ਤੁਸੀਂ ਇਸ ਮਹੱਤਵ ਨੂੰ ਕਿਉਂ ਵਿਸਾਰਤਾ? ਕੱਲ ਇਹ ਕਹਿ ਰਹੇ ਨੇ ਇਹਦੀ ਆਪਣੀ ਇੰਪੋਰਟੈਂਸ ਹੈ ਬਹੁਤ ਜ਼ਿਆਦਾ। ਬਿਨਾਂ ਸਰੀਰ ਤੇ ਮੁਕਤੀ ਨਹੀਂ ਮਿਲਣੀ, ਸਰੀਰ ਹੋਣਾ ਜ਼ਰੂਰੀ ਹੈ। ਔਰ ਇਹ ਔਰਤ ਦੇ ਬਿਨਾਂ ਸਰੀਰ ਮਿਲਣਾ ਵੀ ਹੈ ਜੀ। ਇਹਦੀ ਇੰਪੋਰਟੈਂਸ ਕਿੱਥੇ ਗਈ? ਇੰਪੋਰਟੈਂਸ ਗੁਰਬਾਣੀ ਜਿੰਨੀ ਹੈ ਉਹਦੀ ਕਹਿੰਦੀ ਹੈ, ਸੱਚ ਕਹਿੰਦੀ ਹੈ, ਪਰ ਉਹ ਤਾਂ ਜ਼ਿਆਦਾ ਵੀ ਨਹੀਂ ਕਹਿੰਦੀ, ਉਹ ਤਾਂ ਥੋੜ੍ਹੀ ਵੀ ਨਹੀਂ ਕਹਿੰਦੀ। ਜ਼ਿਆਦਾ ਕਹੇ ਨਾ ਥੋੜ੍ਹੀ ਕਹੇ, ਜਿੰਨੀ ਇੰਪੋਰਟੈਂਸ ਹੈ ਹੈ ਠੀਕ। ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾਨ? ਰਾਜਾਨ ਦਾ ਵਜ਼ਾਇਆ ਵਕਤ ਨਹੀਂ ਆਇਆ, ਰਾਜਾਨ ਆਇਆ। ਜਿਹੜਾ ਜੰਮਦਾ ਰਾਜਾ ਹੋ ਸਕਦਾ ਹੈ, ਭਗਤ ਜਨਮ ਤੋਂ ਬਾਅਦ ਹੋ। ਭਗਤ ਜਨਮਦੇ ਨਹੀਂ ਹੁੰਦੇ, ਭਗਤ ਦਾ ਜਨਮ ਲੈਂਦਾ ਨਹੀਂ ਹੁੰਦਾ। ਜਿਹੜਾ ਉਹ ਜਨਮ ਪਦਾਰਥ ਹੈ ਉਹਦੇ ਨਾਲ ਹੀ ਮਾਂ ਹੋਰ ਹੈ, ਕੋਈ ਮਾਂ ਨਹੀਂ ਹੈ। ਇਹ ਤਾਂ ਮਾਂ ਮਾਇਆ ਨਾਲ ਜੋੜਨ ਵਾਲੀ ਹੈ, ਉਹ ਮਾਂ ਮਾਇਆ ਨਾਲ ਤੋੜਨ ਵਾਲੀ ਹੈ। ਉਹ ਕਿਹੜੀ ਹੈ? ਉਹ ਹੈ ਚੰਡੀ ਮਤ ਮਾਤਾ, ਨਿਰਾਕਾਰੀ ਜਨਮ ਦੇਣ ਵਾਲੀ, ਸਰੀਰਕ ਜਨਮ ਦੇਣ ਵਾਲੀ ਇਹ ਮਾਤਾ। ਇਹ ਵੀ ਨਹੀਂ ਹੈ, ਮਾਸੋ ਹੀ ਮਾਸ ਉਪਜੇ ਹੈ। ਇਹ ਵੀ ਆਤਮਾ ਦੇ ਤੌਰ ਤੇ ਤਾਂ ਇਹ ਵੀ ਜਨਮ ਨਹੀਂ ਦਿੰਦੀ ਹੈ, ਸਰੀਰ ਦੇ ਤੌਰ ਤੇ ਹੀ ਦਿੰਦੀ ਹੈ। ਗਵਾਹ ਫੈਸਲਾ ਕਰਤਾ, ਆਤਮਾ ਤਾਂ ਪੈਦਾ ਨਹੀਂ ਕਰ ਸਕਦੀ, ਸਿਰਫ ਸਰੀਰ ਮਿਲਦਾ। ਸਰੀਰ ਸਰੀਰ ਤੋਂ ਮਿਲਦਾ, ਆਤਮਾ ਨੂੰ ਕੋਈ ਸੰਬੰਧ ਨਹੀਂ ਸਰੀਰ ਦਾ। ਮਾਸੋ ਹੀ ਮਾਸ ਉਪਜਾ ਕਹਿ ਕੇ ਇਹ ਵੀ ਘਟਤੀ ਗੱਲ, ਮਾਸ ਤੋਂ ਮਾਸ ਪੈਦਾ ਹੋਇਆ, ਹੁਣ ਤਾਂ ਕੁਛ ਨਹੀਂ ਹੁੰਦਾ। ਇਸੇ ਕਰਕੇ ਕਾਕੀ ਪੂਤ ਕੋਈ ਪੁੱਤ, ਕਿਉਂਕਿ ਆਤਮਾ ਕਰਕੇ ਜਿਹੜਾ ਮਾਂ ਬਾਪ ਉਹ ਤਾਂ ਕੋਈ ਹੈ ਨਹੀਂ ਸੰਸਾਰ, ਸਰੀਰ ਕਰਕੇ ਮਾਂ ਬਾਪ ਹੁੰਦਾ ਹੀ ਨਹੀਂ। ਮਾਸੋ ਹੀ ਮਾਸ ਉਪਜਾ, ਇੱਥੇ ਆ ਕੇ ਸਾਰੀ ਗੱਲ ਮਿਲਦੀ ਹੈ। ਗਾਹਾਂ ਜਾ ਕੇ ਆਤਮਾ ਦਾ ਸਾਡੇ ਅੰਦਰ ਹੀ ਬੈਠਾ ਜੀ, ਤੋਂ ਪੈਦਾ ਹੋਈ ਹੈ। ਆਪਣੇ ਅੰਦਰ ਹੀ ਦੋ ਟੋਟੇ ਹੋਏ ਨੇ, ਇੱਕ ਤੋਂ ਹੀ ਆਪਣੇ ਮੂਲ ਤੇ ਪੈਦਾ ਹੋਈ ਆਤਮਾ। ਮੂਲ ਦਾ ਹੀ ਚਾਨਣਾ ਹੈ ਜਿਹੜਾ ਬਲਬ ਦਾ ਹੀ ਚਾਨਣਾ ਹੈ, ਬਾਹਰ ਜਿਹੜਾ ਉਹਦਾ ਇਹਦੇ ਨਾਲ ਸੰਬੰਧਿਤ ਹੈ ਬਲਬ ਨਾਲ। ਸੂਰਜ ਦਾ ਤਾਂ ਲਾਈਟ ਹੈ ਨੀ, ਆਹ ਦੂਜੇ ਬਲਬ ਦੀ ਤਾਂ ਹੈ ਨੀ ਲਾਈਟ, ਉਹਦੀ ਲਾਈਟ ਆਪਣੀ, ਇਹਦੀ ਲਾਈਟ ਆਪਣੀ। ਇਸ ਕਰਕੇ ਜਿਹੜੀ ਜੋਤ ਹੈ ਸਾਰਿਆਂ ਚ ਆਪਣੀ ਆਪਣੀ ਹੋ, ਆਪਣੇ ਅੰਦਰਲੇ ਦੀ ਜੋਤ ਹੈ। ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਦਾ ਮਤਲਬ ਇਹ ਹੀ ਹੈ। ਤਿਸ ਕੌਣ ਹੈ? ਤਿਸ ਹੰਸ ਦਾ ਨਾਮ ਹੈ, ਹੰਸ ਅੱਗੇ ਹੰਸ ਅਕੇਲਾ ਜਿਹੜਾ ਹੈ ਨਾ, ਥੋੜੀ ਪ੍ਰਾਤਮਾ ਹੈ ਸਾਰਿਆਂ ਦੇ ਅੰਦਰ, ਉਹਦੀ ਆਪਣੀ ਆਪਣੀ ਜੋਤ ਹੈ ਜਿਹਨੂੰ ਗੁਰ ਵੀ ਕਹਿੰਦਾ। ਆਪਣਾ ਗੁਰ ਪੁੱਛ ਦੇਖੇ, ਆਪਣਾ ਗੁਰ, ਆਪਣੇ ਗੁਰ ਦੀ ਉਹ ਜੋਤ ਹੈ ਮਨ, ਇੱਥੋਂ ਹੀ ਆਪਣੇ ਗੁਰ ਤੋਂ ਹੀ ਪੈਦਾ ਹੋਇਆ ਹੋਇਆ। ਔਰ ਗੁਰ ਜਿਹੜਾ ਪੈਦਾ ਹੋਇਆ ਉਹ ਕੀ ਹੋ? ਚੇਲ ਹੈ ਗੁਰ, ਚੇਲੇ ਕੀ ਸੰਤ ਮਲਾਈ, ਇਹਨਾਂ ਦੋਹਾਂ ਨੂੰ ਇੱਕ ਕਰਨਾ, ਦੋਹਾਂ ਦੀ ਸੰਧੀ ਕਰਨੀ ਹੈ, ਸੰਧੀ ਸੁਲਾਹ ਕਰਨੀ ਹੈ, ਸੁਲਾਹ ਲੜਾਈ ਦੋਹਾਂ ਦੀ ਹੈ, ਇਹ ਹੈ ਵਿਚਾਰਧਾਰਾ। ਰਾਜਾਨ ਦਾ ਮਤਲਬ ਹੈ ਰਾਜੇ ਹੋ ਸਕਦੇ ਨੇ ਪੈਦਾ, ਜਿਹੜਾ ਗਿਆਨਵਾਨ ਉਹ ਵੀ ਰਾਜਾ ਹੈ, ਤਪ ਕਰ ਸਕਦਾ, ਜ਼ਰੂਰੀ ਨਹੀਂ ਤਪ ਕਰਕੇ ਭਗਤ ਹੋ ਜਾਵੇ ਸਾਰੇ, ਜ਼ਰੂਰੀ ਨਹੀਂ ਭਗਤ ਹੋ ਜਾਵੇ ਸਾਰੇ ਭਗਤੀ ਕਰਕੇ, ਇੱਕ ਸਟੈਪ ਹੋਰ ਅੱਗੇ ਬੜਾ ਖਤਰਨਾਕ ਹੈ ਉਹ, ਜੇ ਉੱਥੋਂ ਨਾ ਲੰਘੇ ਨਾ ਭਗਤ, ਜੇ ਉੱਥੋਂ ਉੱਥੇ ਆ ਕੇ ਅੜ ਜਾਵੇ ਫਿਰ ਨਰਕ ਨੂੰ ਚਲੇ ਜਾਂਦੇ, ਉੱਥੋਂ ਗਿਰ ਜਾਂਦਾ। ਉਹ ਕੀ ਹੈ? ਜਨਮ ਲੈ ਕੇ ਤਾਂ ਭਗਤੀ ਉਹ ਕਰੂਗਾ, ਹੋਰ ਤਾਂ ਕੁਛ ਨਹੀਂ ਕਰ ਸਕਦਾ ਨਾ। ਵੱਡੀ ਜੇ ਬਹੁਤ ਚੰਗੇ ਭਾਗ ਹੋਣਗੇ ਭਗਤੀ ਕਰੂ, ਧਰਮ ਵਾਲੇ ਪਾਸੇ ਲੱਗੂ, ਧਰਮ ਸਭ ਤੋਂ ਵਧੀਆ ਕਿਹੜਾ? ਭਾਉ ਭਗਤ ਭਗਵਾਨ, ਭਾਉ ਭਗਤੀ ਪ੍ਰੇਮਾ ਭਗਤੀ, ਆ ਗੁਰਬਾਣੀ ਵਾਲੀ ਭਗਤੀ, ਭਾਉ ਭਗਤ ਭਗਵਾਨ ਹਿੱਤ ਮਾਇਆ ਲਿਪਤ ਨਾ ਰੰਚ, ਰੰਚ ਭਰਵੀਂ ਮਾਇਆ ਨਾਲ ਲਿਪਤ ਨਾ ਹੋਵੇ। ਪਰ ਬਿਰਲੇ ਕਹੀਏ ਨਾਨਕਾ ਜੇ ਨਾ ਰਚੇ ਪ੍ਰਪੰਚ, ਜੇ ਪ੍ਰਪੰਚ ਰਚਵੇ ਨਾ, ਇੱਥੋਂ ਕੋਈ ਬਿਰਲਾ ਜਾਊਗਾ ਕਹਾਂ ਪ੍ਰਪੰਚ ਨਾ ਰਚੇ, ਇੱਥੇ ਫਸ ਜਾਂਦੇ ਨੇ ਸਾਰੇ ਪ੍ਰਪੰਚ ਚ। ਪ੍ਰਪੰਚ ਤੋਂ ਬਚ ਗਿਆ ਕਿਤੇ ਭਗਤ ਤਾਂ ਜਦ ਹੋਣਾ, ਪ੍ਰਪੰਚ ਤੋਂ ਪਹਿਲਾਂ ਕੀ ਹੁੰਦਾ? ਪਹਿਲਾਂ ਰਾਜਾ ਬਣ ਸਕਦਾ, ਤਪੋ ਰਾਜ ਰਾਜ ਕਿਹਾ ਜਿਹਾ ਹੋ ਜਾਂਦਾ। ਅਜਿਹੇ ਬੜੇ ਬੜੇ ਸੰਤ ਬੈਠੇ ਨੇ ਕਰੋੜਪਤੀ ਹੋਏ, ਵੀ ਰਾਜੇ ਹੈ, ਦੁਨੀਆ ਮੱਥੇ ਟੇਕਦੀ ਹੈ, ਚੜਾਵੇ ਚੜ੍ਹਦੇ ਨੇ, ਰਾਜੇ ਨੂੰ ਵੀ ਚੜਾਵੇ ਚੜ੍ਹਦੇ ਹੁੰਦੇ ਨੇ, ਮੱਥਾ ਟੇਕਦੇ ਹੁੰਦੇ ਨੇ, ਹੋਰ ਕੀ ਹੁੰਦਾ? ਰਾਜੇ ਨੂੰ ਤੋਹਫੇ ਦਿੰਦੇ ਹੁੰਦੇ, ਰਾਜਿਆਂ ਨੂੰ ਹੋਰ ਕੀ ਹੁੰਦਾ? ਇਹ ਰਾਜ ਹੈ, ਧਾਰਮਿਕ ਰਾਜ ਹੈ, ਉਹ ਦੂਆ ਰਾਜ ਹੈ। ਰਾਜਾਨ ਸ਼ਬਦ ਵਰਤਿਆ, ਭਗਤ ਨਹੀਂ ਵਰਤਿਆ ਸ਼ਬਦ, ਬਹੁਤ ਇੰਪੋਰਟੈਂਟ ਗੱਲ ਹੈ। ਭਗਤ ਜਨਮ ਤੋਂ ਬਾਅਦ ਹੈ, ਉਹ ਵੀ ਜੇ ਪ੍ਰਪੰਚ ਤੋਂ ਬਚ ਜਾਵੇ ਤਾਂ ਉਹਦੇ ਚ, ਜੇ ਭਗਤ ਬਣਨ ਵੇਲੇ ਤਾਂ ਮਾਇਆ ਵਿਰੋਧ ਕਰਦੀ ਹੈ, ਮਾਂ ਵਿਰੋਧ ਕਰਦੀ ਹੈ, ਫਿਰ ਤਾਂ ਭਗਤ ਬਣਨ ਵੇਲੇ ਇਹ ਵਿਰੋਧ ਕਰਦੀ ਹੈ, ਇਹ ਨਹੀਂ ਚਾਹੁੰਦੀ ਵੀ ਮਰ ਜਾਵੇ ਜਿਹਨੂੰ ਮੈਂ ਪੈਦਾ ਕੀਤਾ, ਮੇਰੇ ਸਾਹਮਣੇ ਇਹ ਨਹੀਂ ਚਾਹੁੰਦੀ, ਧਰਮ ਖਾਤਰ ਮਰ ਜਾਵੇ ਨਹੀਂ ਚਾਹੁੰਦੀ ਕਦੇ ਵੀ। ਨਾਮੇ ਦੀ ਮਾਂ ਨੇ ਕਹਿਤਾ ਸੀ ਨਾ, ਇੱਕ ਮਿਸਾਲ ਦਿੱਤੀ ਹੋਈ ਹੈ ਜਾਣ ਕੇ ਤਾਂ ਨਾਮਦੇਵ ਨੂੰ ਆਇਆ ਨਾ ਹਾਥੀ ਦੇ ਅੱਗੇ ਸੁੱਟਣ ਦੀ ਗੱਲ, ਮਾਂ ਨੇ ਕਿਹਾ ਵੀ ਹੁਣ ਤਾਂ ਗਿਆ ਨਾਮਦੇਵ ਤਾਂ ਮਰ ਜੂਗਾ, ਮਰ ਜਾਣ ਜਦੇ ਕਹਿਣ ਲੱਗ ਗਈ ਰਾਮ ਛੱਡ ਦੇ, ਖੁਦਾ ਖੁਦਾ ਕਹਿ ਲੈ, ਕੀ ਫਰਕ ਪੈਂਦਾ? ਕਿਉਂਕਿ ਉਹਨੂੰ ਸਰੀਰ ਚਾਹੀਦਾ ਨਾਮੇ ਦਾ, ਆਤਮਾ ਚਾਹੇ ਨਰਕ ਚਲੀ ਜਾਵੇ ਉਹਨੂੰ ਕੀ ਮਤਲਬ, ਉਹਨੂੰ ਕੀ ਪਤਾ ਆਤਮਾ ਕੀ ਹੁੰਦੀ ਹੈ, ਉਹ ਕੀ ਜਾਣੇ, ਉਹ ਕੀ ਜਾਣੇ ਜੇ ਨਾਮਦੇਵ ਇੱਥੇ ਛੱਡ ਦੇਵੇ ਉਹਦਾ ਰਿਜ਼ਲਟ ਕੀ ਹੋਊ, ਉਹਨੂੰ ਕੀ ਸਮਝ ਵੀ ਇਹ ਕੀ ਗੱਲ ਹੈ, ਕਿਉਂ ਨਹੀਂ ਛੱਡਦਾ ਨਾਮਦੇਵ, ਨਾਮਦੇਵ ਦਾ ਕੀ ਨੁਕਸਾਨ ਹੋ ਰਿਹਾ, ਉਹ ਕੀ ਸਮਝੇ ਇਸ ਗੱਲ ਨੂੰ, ਉਹਨੂੰ ਤਾਂ ਸਰੀਰ ਦਾ ਮਤਲਬ ਹੈ, ਦ੍ਰਿਸ਼ਟੀਕੋਣ ਹੈ ਨਾ, ਇਹਦਾ ਗਾਹਾਂ ਦ੍ਰਿਸ਼ਟੀਕੋਣ ਹੈ, ਇਹ ਕਿੱਥੇ ਜੁੜੀ ਹੋਈ ਹੈ, ਜ਼ਿਆਦਾ ਤੋਂ ਜ਼ਿਆਦਾ ਜੀ ਰੂਪ ਦੇ ਦ੍ਰਿਸ਼ਟੀਕੋਣ ਹੈ, ਗਾਹਾਂ ਹੋਈ ਨਹੀਂ, ਰੂਪ ਰੂਪ ਸਰੀਰ, ਵੇਦ ਪੜ੍ਹੇ ਪੜ ਪੰਡਿਤ ਬੂਹੇ, ਰੂਪ ਦੇਖ ਦੇਖ ਦਾਰੀ, ਦਾ ਆਪਣੇ ਬੱਚੇ ਦਾ ਰੂਪ ਹੋ ਜਿਹੜਾ ਸਰੀਰ ਹੋ ਚਾਹੀਦਾ ਆਤਮਾ ਸੀ ਉਹਦਾ ਕੋਈ ਮਤਲਬ ਹੀ ਨਹੀਂ ਸੁਰਗ ਚ ਜਾਵੇ ਚਾਹੇ ਨਰਕ ਚ ਜਾਵੇ ਚਾਹੇ ਸੱਚਖੰਡ ਚ ਜਾਵੇ ਉਹ ਮੁੰਡਾ ਬਚ ਰਹੇ ਉਹਦਾ ਬਸ ਫਿਰ ਕਿੰਨਾ ਚਿਰ ਬਚੂ ਕਿੰਨਾ ਚਿਰ ਬਚ ਸਾਹਿਬ ਸੰਕਟ ਵਾ ਫਿਰ ਸ਼ਬਦ ਆਇਆ ਫਿਰ ਸਾਹਿਬ ਨੇ ਸੰਕਟ ਜਾਣ ਕੇ ਖੜਾ ਕੀਤਾ ਟੈਸਟ ਵਾਸਤੇ ਕਿਸੇ ਰਾਜੇ ਨੇ ਨਹੀਂ ਸੰਕਟ ਖੜਾ ਕੀਤਾ ਦੇਖੋ ਦ੍ਰਿਸ਼ਟੀਕੋਣ ਭਗਤਾਂ ਦਾ ਕਹਿੰਦਾ ਰਾਜੇ ਦਾ ਕੋਈ ਨਹੀਂ ਮੇਰੇ ਜਿਹੜੇ ਸ਼ਿਕਾਇਤ ਕਰਨ ਵਾਲੇ ਨੇ ਉਹਨਾਂ ਦਾ ਕੋਈ ਰੋਲ ਨਹੀਂ ਹੈ ਇਹ ਤਾਂ ਸਾਹਿਬ ਦੀ ਸਾਰੀ ਕਰਾਮਾਤ ਹੈ ਮੇਰਾ ਇਮਤਿਹਾਨ ਲੈਣਾ ਦਾ ਸਾਹਿਬ ਨੇ ਉਹਨਾਂ ਨੂੰ ਚਾਬੀ ਦੇ ਦਿੱਤੀ ਇਹਦੀ ਸ਼ਿਕਾਇਤ ਕਰੋ ਰਾਜੇ ਨੂੰ ਚਾਬੀ ਦੇ ਦਿੱਤੀ ਫਿਰ ਤਾਂ ਗੁੱਸਾ ਕਰ ਡੋਰੀ ਦਾ ਉਹਦੇ ਹੱਥ ਹੈ ਜਿਹਦੇ ਹੱਥ ਡੋਰੀ ਆ ਉਹਨੂੰ ਕਹਿੰਦਾ ਸਾਹਿਬ ਸੰਕਟ ਇਹ ਦ੍ਰਿਸ਼ਟੀਕੋਣ ਹੈ ਭਗਤਾਂ ਦਾ ਵਿਦਵਾਨਾਂ ਦਾ ਕਿੱਥੇ ਹੋਜੂਗਾ ਸੰਸਾਰੀ ਦ੍ਰਿਸ਼ਟੀਕੋਣ ਕਿਵੇਂ ਹੋਜੂ ਇਹ ਸਾਹਿਬ ਸੰਕਟ ਵਾ ਸੇਵਕ ਭਜੇ ਸੇਵਕ ਭੱਜ ਜਾਵੇ ਡਰ ਜਾਵੇ ਸੇਵਕ ਹੈ ਭਗਤ ਹੈ ਜਿਹੜਾ ਸੇਵਕ ਹੈ ਜਿਹੜਾ ਕਾਲਾ ਜੀ ਹੈ ਫਿਰ ਕਿੰਨਾ ਅੱਗੇ ਜੀਵ ਹਮੇਸ਼ਾ ਜਿਉਂਦਾ ਰਹੂਗਾ ਫਿਰ ਕਿੰਨਾ ਅੱਗੇ ਜੀਵ ਹੋ ਸਕਦਾ ਦੋ ਘੰਟੇ ਬਾਅਦ ਮਰ ਜਾਵੇ ਹੋ ਸਕਦਾ ਦੋ ਚਾਰ ਦਿਨ ਨੂੰ ਮਰ ਜਾਵੇ ਕੀ ਫਾਇਦਾ ਹੋ ਗਿਆ ਫਿਰ ਫਾਇਦਾ ਹੋਇਆ ਕੋਈ 10 ਸਾਲ ਨੂੰ ਮਰ ਜਾਵੇ ਕੀ 10 ਸਾਲ ਦਾ ਜਿਉਣਾ ਹੋਇਆ ਜਿਹੜੇ ਜਾ ਕੇ 40 ਮੁਕਤੇ ਸ਼ਹੀਦ ਹੋ ਗਏ ਉਹ ਅਮਰ ਹੋ ਗਏ ਜਿਹੜੇ ਘਰ ਨੂੰ ਮੁੜੇ ਉਹ ਸਾਰੇ ਨਹੀਂ ਗਏ ਉੱਥੇ ਸ਼ਹੀਦ ਹੋਏ 40 ਹੋਏ ਨੇ ਬਾਕੀ ਮੁੜੇ ਆਏ ਸੀ ਜਥਾ 500 ਦਾ ਸੀ ਇਹ ਥੋੜੇ ਨਹੀਂ ਸੀਗੇ ਜਿਹੜੇ ਰਹਿ ਗਏ ਸ਼ਹੀਦ ਹੋ ਗਏ ਜਿਹੜੇ ਮੁੜੇ ਆਏ ਘਰ ਨੂੰ ਕੋਈ ਪੁੱਛਦਾ ਮਰਦਾ ਉਹ ਵੀ ਗਏ 10 ਸਾਲ ਮਗਰੋਂ 5 ਸਾਲ ਮਗਰੋਂ 2 ਸਾਲ ਮਗਰੋਂ ਕੋਈ ਪੁੱਛਦਾ ਉਹਨਾਂ ਨੂੰ ਉਹਨਾਂ ਦਾ ਇਹਨਾਂ ਦਾ ਫਰਕ ਲਾਓ ਕੀ ਬਣੇ ਉਹ ਗੁਰੂ ਵਾਲੇ ਬਣ ਗਏ ਉਹ ਗੁਰੇ ਰਹਿ ਗਏ ਸਾਹਿਬ ਸੰਕਟ ਵਾ ਸੇਵਕ ਭਜੇ ਚਰਨ ਕਾਲ ਨਾ ਜੀਏ ਦੋਨੋਂ ਕੋਲ ਲੈ ਜਾ ਦੋਨੋਂ ਹੀ ਕੋਲਾਂ ਲੈ ਜੀ ਜੇ ਕਿਸੇ ਨੂੰ ਅੱਜ ਪਤਾ ਲੱਗ ਜਾਵੇ ਕਿ ਸਾਡੇ ਬਜ਼ੁਰਗ ਸੀਗੇ ਜਿਹੜੇ ਮੁੜੇ ਆਏ ਦੋਸ਼ੀ ਹੋਊ ਕਿ ਨਹੀਂ ਹੋਊ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਮਹਾਂ ਸਿੰਘ ਸਾਡਾ ਬਜ਼ੁਰਗ ਸੀ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਨਹੀਂ ਹੁੰਦੀ ਬਸ ਉਹ ਇੱਕ ਤਾਂ ਕੁੱਲ ਸੰਸਾਰੀ ਹੈ ਸਰੀਰ ਕਰਕੇ ਸਾਡੀ ਇੱਕ ਪਰ ਉਹ ਹੈ ਜਿਹੜੀ ਸਿੱਖੀ ਵਾਲੀ ਹੈ ਨਿਰਾਕਾਰੀ ਕੁੱਲ ਹੈ ਸਾਨੂੰ ਵੀ ਨਵੋਸ਼ੀ ਹੁੰਦੀ ਹੈ ਗੁਰੂ ਨੂੰ ਵੀ ਨਵੋਸ਼ੀ ਹੁੰਦੀ ਹੈ ਕੁਛ ਸਿੱਖ ਮੌਤ ਤੋਂ ਡਰ ਕੇ ਪਿੱਛੇ ਹਟ ਗਏ ਮੌਤ ਤੋਂ ਡਰ ਕੇ ਸਿੱਖ ਕੀ ਤੇ ਮੌਤ ਤੋਂ ਡਰਨਾ ਇਹ ਤਾਂ ਪਾਠ ਹੀ ਨਹੀਂ ਪੜਾਇਆ ਗੁਰੂ ਨੇ ਤਾਂ ਕਿਹਾ ਤਾਂ ਜੇ ਮੇਰੇ ਵੱਲ ਨੂੰ ਇੱਕ ਕਦਮ ਵਿੱਚ ਆਉਣਾ ਹੈ ਪਹਿਲਾ ਕਦਮ ਤਾਂ ਪਹਿਲਾ ਮਰਨ ਕਬੂਲ ਭਗਤਾਂ ਨੇ ਤਾਂ ਇਹ ਕਿਹਾ ਹੈ ਜੇ ਮਰਨ ਕਬੂਲ ਨਹੀਂ ਆਇਆ ਤਾਂ ਇੱਥੇ ਰਹਿ ਪਿੱਛੇ ਇੱਧਰ ਆਉਣ ਦੀ ਲੋੜ ਨਹੀਂ ਹੈ ਜੀਵਨ ਕੀ ਛੱਡ ਆਸ ਇਹ ਮੰਨ ਕੇ ਫੇਰ ਭੱਜ ਗਏ ਕੀ ਫਾਇਦਾ ਹੋਇਆ ਦੋਨੋਂ ਕੋਲ ਲੈ ਜਾਏ ਤਾਂ ਕਹਿੰਦਾ ਨਾਮਦੇਵ ਦੀ ਬਾਂਕੀ ਜਾਣੇ ਵੀ ਕੀ ਗੱਲ ਹੈ ਕੀ ਖੇਡ ਹੈ ਇਸ ਕਰਕੇ ਔਰਤ ਨੂੰ ਇਹ ਸਮਝੇ ਨਹੀਂ ਆ ਸਕਦੀ ਗੁਰਮਤੀ ਨੂੰ ਇਹਨੂੰ ਗੁਰਮਤੀ ਇਹਨੂੰ ਤਾਂ ਪੈਸਾ ਮਾਇਆ ਬਸ ਇੱਥੇ ਹੀ ਖੜੀ ਹੈ ਸਰੀਰ ਸੁੱਖ ਸਾਂਦ ਇਹੀ ਇਹਨਾਂ ਦੀ ਗੁਰਦੁਆਰੇ ਡਿਮਾਂਡ ਹੁੰਦੀ ਹੈ ਕੋਈ ਨਾਮ ਮੰਗਦੀ ਹੋਵੇ ਮੈਨੂੰ ਨਹੀਂ ਮੈਂ ਨਹੀਂ ਕਹਿ ਸਕਦਾ ਕੋਈ ਨਾਮ ਨਾਮ ਤਾਂ ਕਿਸੇ ਦੀ ਧਿਆਨ ਨਹੀਂ ਨਾ ਮੇਰਾ ਦਾ ਵੈਰੂ ਵੈਰੂ ਤੋਂ ਕਹਾਂ ਹੈ ਨਹੀਂ ਪਰ ਆਹ ਜਿਹੜਾ ਗਿਆਨ ਹੈ ਗੁਰਮਤ ਦਾ ਇਹ ਤਾਂ ਇਹਨਾਂ ਤੇ ਵਸਦੀ ਗੱਲ ਹੈ ਜੀ ਹਾਂ ਇਹ ਤਾਂ ਹਰੇਕ ਆਦਮੀ ਤੇ ਵਸਦੀ ਗੱਲ ਹੈ ਸਾਰੇ ਆਦਮੀ ਤੇ ਵਸਦੀ ਹੈ ਅੱਜ ਤੇ ਰਿਕਾਰਡ ਹੈ ਗੁਰੂ ਘਰ ਦੇ ਵਿੱਚ ਵੀ 5 ਪਿਆਰਿਆਂ 'ਚ ਵੀ ਕੋਈ ਔਰਤ ਆ ਸਕਦੀ ਸੀ ਉੱਥੇ ਔਰਤ ਹੈ ਨਹੀਂ ਸੀ 5 ਪਿਆਰਿਆਂ 'ਚ ਥਾਂ ਲਿਆ ਕੋਈ ਔਰਤ ਹੈ ਹੀ ਨਹੀਂ ਸੀ ਹੁਣ ਜੋ ਮਰਜ਼ੀ ਝੂਠ ਬੋਲੀ ਜਾਣ ਗੁਰੂ ਕੇ ਮਹਿਲ ਘਰ ਨੇ ਮਾਤਾ ਗੁਜਰੀ ਘਰ ਹੈ ਉੱਥੇ ਸਿਰਫ ਆਦਮੀ ਨੇ ਜਿੱਥੇ ਸਰਬੰਗ ਨੇ ਹੈ ਹੀ ਆਦਮੀ ਉੱਥੇ ਔਰਤ ਹੈ ਹੀ ਨਹੀਂ ਕੋਈ ਔਰਤਾਂ ਦਾ ਮਤਲਬ ਨਹੀਂ ਸੀ ਇਹਦੇ ਵਿੱਚ ਔਰ 1920 ਦੇ ਵਿੱਚ ਪਹਿਲਾਂ ਅੰਮ੍ਰਿਤ ਨਾਮ ਧਾਰੀਆਂ ਨੇ ਛਕਾਇਆ। ਕਿਸੇ ਨੇ ਅੰਮ੍ਰਿਤ ਨਹੀਂ ਛਕਾਇਆ, ਇਹ ਸਿਰਫ ਰੌਲਾ ਸਿੱਖਾਂ ਨੇ ਪਾਇਆ ਹੋਇਆ, ਹੋਰ ਕੋਈ ਧਰਮ ਨਹੀਂ ਰੌਲਾ ਪਾਉਂਦਾ। ਹਿੰਦੂਆਂ ਨੇ ਜਨੇਊ ਨਹੀਂ ਪਾਇਆ, ਪਾਇਆ ਹੋਇਆ। ਮੁਸਲਮਾਨਾਂ ਨੇ ਕੋਈ ਇਹਨੂੰ ਉਹਦੇ ਵਿੱਚ ਨਹੀਂ ਲੈਂਦਾ ਹੋਇਆ। ਅੱਜ ਵੀ ਸੁਣੋ ਸੁਣਦੀ ਹੈ, ਔਰਤਾਂ ਤਾਂ ਕੁਛ ਨਹੀਂ ਹੁੰਦਾ, ਤਾਂ ਹੀ ਕਬੀਰ ਕਹਿੰਦਾ ਔਰਤ ਕਿਆ ਕਿਆ ਕਰੀਏ, ਔਰਤਾਂ ਤਾਂ ਕੁਛ ਵੀ ਨਹੀਂ ਕੀਤਾ। ਤੁਸੀਂ ਹਿੰਦੂਆਂ ਨੇ ਕੀ ਕੀਤਾ? ਜਨੇਊ ਪਾਇਆ ਨੀ, ਅੱਜ ਵੀ ਜਨੇਊ ਹੈ। ਈਸਾਈ ਵੀ ਬਪਟਾਈਜ਼ ਆਦਮੀ ਨੂੰ ਕਰਦੇ ਨੇ, ਸਿਰਫ ਔਰਤ ਨੂੰ ਨਹੀਂ ਕਰਦੇ। ਸਿੱਖਾਂ ਨੇ ਵੀ ਅੰਮ੍ਰਿਤ ਇਹਨਾਂ ਨੂੰ ਛਕਾਇਆ। ਪਿਛਲੇ ਇਤਿਹਾਸ ਦੇਖ ਲਓ, ਗੁਰੂ ਕਹਿੰਦਾ ਜਿੱਥੇ ਇਹ ਪਿੰਡ 'ਚ ਆਪਣਾ ਇੱਕ ਸਿੱਖ ਹੈ, ਸਿੱਖ ਸਿੱਖ ਨੋ ਆਇਆ, ਸਿੱਖਣੀ ਜਿਹੜੀ ਲੱਭਦਾ, ਸਿੱਖਣੀ ਜਿਹੜਾ ਲੱਭਦਾ ਨਾ, ਸਿੱਖਣੀ ਉਹ ਆਪਣੇ ਪਤੀ ਦੀ ਸਿੱਖਣੀ ਹੁੰਦੀ। ਕਹਿੰਦਾ ਮੇਰੀ ਸਿੱਖਣੀ, ਕਹਿੰਦਾ ਨਹੀਂ ਨਾ, ਗੁਰੂ ਤੂੰ ਹੀ ਹੈ ਜਾਂ ਸਿੱਖਣ ਤੇਰੀ ਹੈ, ਗੁਰੂ ਕੌਣ? ਜਿਹਦੀ ਸਿੱਖਣੀ ਆ ਉਹੀ ਗੁਰੂ ਹੈ ਨਾ। ਜੇ ਗੁਰੂ ਦੀ ਸਿੱਖਣੀ ਹੋਵੇ ਤੂੰ ਕਿਵੇਂ ਕਹਿੰਦਾ ਨਾ ਮੇਰੀ ਹੈ? ਇਹ ਹੋ ਹੀ ਨਹੀਂ ਸਕਦਾ, ਪੋਸੀਬਲ ਹੈ ਨਹੀਂ। ਇੰਨੀ ਬੁੱਧੀ ਹੋ ਰਹੀ ਹੈ ਸਿੱਖਾਂ ਨੂੰ, ਤੁਸੀਂ ਗੁਰੂ ਦੀ ਸਿੱਖਣੀ ਕਹਿ ਕੇ ਦਿਖਾਓ, ਤੁਸੀਂ ਆਪਣੀ ਕਾਹਦੇ ਕਹਿੰਦੇ ਹੋ ਸਿੱਖਣੀ? ਸਿੱਖਣੀ ਹੋਵੇ ਗੁਰੂ ਦੀ ਹੋਵੇ, ਥੋੜ੍ਹੀ ਕਾਹਦੇ ਹੋਵੇ ਸਿੱਖਣੀ? ਬਹੁਤ ਨੇ ਕੁਛ ਕਹਿਣ ਨੂੰ, ਇਹਨਾਂ ਕੋਲ ਤਾਂ ਕੁਛ ਵੀ ਨਹੀਂ ਹੈ ਮੂਰਖਾਂ ਕੋਲ ਕੀ ਹੁੰਦਾ ਕਹਿਣ ਨੂੰ। ਆ ਕਹਿ ਬੈਠੇ ਬਰਾਬਰ ਹੈ, ਬਰਾਬਰ ਹੈ, ਸਾਬਤ ਕਰਕੇ ਦਿਖਾਉਣ ਬਰਾਬਰ। ਸਿਰਫ ਇੰਨੀ ਗੱਲ ਲਿਖੀ ਹੋਈ ਹੈ, ਸੋ ਕਿਉਂ ਮੰਦਾ ਆਖੀਐ ਜਿਸ ਜੰਮੇ ਰਾਜਾ। ਜੈਦਾਰਾਂ ਨੂੰ ਮੇਰੀ ਗੱਲ ਹੋਈ, ਉੱਥੇ ਉਹ ਕਹਿੰਦੇ ਪੰਕਤੀਆਂ ਮੂਰਖ ਰਹੇ ਬੋਲੀ ਜਾਣ, ਵੇਦਾਂਤੀ ਕਹਿਣ, ਜਦ ਕਦੇ ਆਊਗੀ ਗੱਲ ਫਿਰ ਇਹਨਾਂ ਨੂੰ ਝਾੜ ਦਾਂਗੇ। ਸਭ ਪਤਾ ਉਹਨਾਂ ਨੂੰ, ਪੁਤਲਿਆਂ ਨੂੰ ਸਭ ਜਾਣਦੇ ਨੇ, ਉਹ ਮੂਰਖ ਬੋਲਦੇ ਨੇ, ਉਹ ਜਵਾਬ ਹੀ ਨਹੀਂ ਦਿੰਦੇ। ਕਹਿੰਦੇ ਮੂਰਖਾਂ ਦਾ ਬਹੁਤਾ ਜਵਾਬ ਨਹੀਂ ਦੇਈਦਾ ਉਹਨੂੰ।
ਭੰਡੋ ਹੀ ਭੰਡ ਉਪਜਾ, ਭੰਡੇ ਬਾਜ ਨਾ ਹੋਏ।
ਭੰਡੋ ਹੀ ਭੰਡ ਉਪਜਾ, ਇਸਤਰੀ ਵੀ ਜੇ ਪੈਦਾ ਹੋਊ, ਇਸਤਰੀ ਤੋਂ ਪੈਦਾ ਹੋਊ ਨਾ, ਭੰਡੇ ਤੇ ਬਿਨਾਂ, ਭੰਡ ਤੋਂ ਬਿਨਾਂ ਕੋਈ ਨਹੀਂ ਪੈਦਾ ਹੋ ਸਕਦਾ, ਨਾ ਔਰਤ ਨਾ ਆਰਤ। ਰਾਜਾ ਤਾਂ ਪਹਿਲਾਂ ਕਹਿਤਾ ਕਲਿੰਗਰ, ਭੰਡੋ ਹੀ ਭੰਡ ਉਪਜਾ, ਔਰਤਾਂ ਵੀ ਭੰਡ ਦੋ, ਔਰਤ ਪੈਦਾ ਹੁੰਦੀਆਂ। ਪੰਡੇ ਵਾਜ ਨਾ ਕੋਏ, ਨਾਨਕ ਪੰਡੇ ਬਾਹਰਾ ਇੱਕੋ ਸੱਚਾ। ਉਹ ਬਾਹਰਾ ਕਿਉਂ ਹੈ? ਉਹਦਾ ਦੇਹ ਕਦੇ ਜਨਮ ਲੈਂਦਾ ਹੀ ਨਹੀਂ, ਦੇਹ ਧਾਰਦਾ ਹੀ। ਜਿਹਨੇ ਮਾਇਆ ਦੇ ਵਿੱਚ ਜਨਮ ਲੈਣਾ, ਸਰੀਰ ਧਾਰਨਾ, ਉਹਨੂੰ ਪੰਡ ਚਾਹੀਦਾ, ਉਹਨੂੰ ਗਰਭ ਚਾਹੀਦਾ। ਚਾਰ ਪ੍ਰਕਾਰ ਨਾਲ ਸਾਰੇ ਸਰੀਰ ਪੈਦਾ ਹੁੰਦੇ ਨੇ, ਚਾਰ ਖਾਣੀਆਂ ਨੇ ਜਿਹੜੀਆਂ ਦੱਸੀਆਂ ਹੋਈਆਂ, ਅੰਡਜ, ਜੇਰਜ, ਸਿਹਤਜ, ਉਤਪੁਜ। ਇਹ ਸਭ ਭੰਡ ਦਾ ਹੀ ਤਰੀਕਾ ਹੈ, ਪੈਦਾ ਹੋਣ ਦਾ ਹੀ ਤਰੀਕਾ ਹੈ। ਸਿਰਫ ਨਿਰੰਕਾਰ ਹੈ ਜਿਹੜਾ, ਦੇਖੋ ਨਿਰੰਕਾਰ ਨਹੀਂ ਪੈਦਾ ਹੁੰਦਾ ਸੱਚਾ ਸੋਏ, ਨਿਰਾਕਾਰ ਪੈਦਾ ਹੁੰਦਾ। ਨਿਰਾਕਾਰ ਤਾਂ ਪੈਦਾ ਹੁੰਦਾ ਹੈ, ਨਿਰੰਕਾਰ ਨਹੀਂ ਪੈਦਾ ਹੁੰਦਾ। ਨਿਰਾਕਾਰ ਦਾ ਜੀਵ ਵੀ ਨਿਰਾਕਾਰ ਹੈ, ਦੀਦਾ ਕਦੇ ਨਾ ਗਰਭ ਚ ਆਉਂਦਾ ਦੀਦਾ, ਨਾ ਸਰੀਰ ਚੋਂ ਜਾਂਦਾ ਦੀਦਾ, ਦੀਦਾ ਨਾ ਦੀਦਾ, ਨਿਰਾਕਾਰ ਤਾਂ ਇਹ ਵੀ ਹੈ। ਇਹ ਨਿਰੰਕਾਰ ਨਹੀਂ ਹੈ ਅਸਲ ਚ, ਨਿਰਾਕਾਰ ਹੈ ਨਿਰੰਕਾਰ ਨਹੀਂ। ਨਿਰੰਕਾਰ ਇਹਨੇ ਬਣਨਾ ਹੈ ਨਿਰਾਕਾਰ ਨੇ, ਨਿਰਾਕਾਰ ਵਾਲਾ ਗੁਣ ਤਾਂ ਹੁਣ ਹੈਗਾ ਹੈ। ਨਾ ਤੇਰਾ ਨਿਰੰਕਾਰ ਹੈ, ਐਂ ਲਈਏ ਨਰਕ ਨਾ ਜਾਈਏ। ਅਸਲ ਤਾਂ ਤੇਰਾ ਨਾ ਨਿਰੰਕਾਰ ਹੈ। ਜਿੱਦਣ ਨਿਰੰਕਾਰ ਹੋ ਜਾਏਗਾ ਤਾਂ ਆਪਣੇ ਦੇਸ਼ ਚਲਾ ਜਾਏਗਾ, ਨਿਰੰਕਾਰ ਦਾ ਦੇਸ਼ ਹੋਰ ਹੈ। ਨਿਰੰਕਾਰ ਕੇ ਦੇਸ਼ ਜਾਏ ਤਾਂ ਸੁੱਖ ਦਹਿ ਮਹੱਲ, ਉਹ ਸੱਚਖੰਡ ਨਿਰੰਕਾਰ ਦਾ ਦੇਸ਼ ਹੈ। ਨਿਰਾਕਾਰ ਤੋਂ ਨਿਰਾਕਾਰ ਬਣ ਗਿਆ, ਇੱਕ ਡਿਗਰੀ ਥੱਲੇ ਆ ਗਿਆ ਜੀਵ, ਨਿਰੰਕਾਰ ਤੋਂ ਨਿਰਾਕਾਰ ਹੋ ਗਿਆ। ਨਿਰਾਕਾਰ ਤਾਂ ਹੈ, ਨਿਰੰਕਾਰ ਨਹੀਂ ਹੈ, ਆਹੀ ਫਰਕ ਆ। ਜਿੱਦਣ ਇਹਨੂੰ ਜਨਮ ਪਦਾਰਥ ਮਿਲ ਗਿਆ, ਇਹ ਹੋਏ ਤਾਂ ਉਗਵੇ, ਉਦਣ ਇਹ ਨਿਰੰਕਾਰ। ਜਿੱਦਣ ਇੱਕ ਹੋਏ ਤਾਂ ਉਗਵੇ ਹੋ ਗਿਆ ਨਾ, ਇਹ ਉਦਣ ਇਹ ਨਿਰੰਕਾਰ ਹੈ। ਨਿਰੰਕਾਰ ਕੇ ਦੇਸ਼ ਜਾਏ, ਦੇਸ਼ ਕਿਵੇਂ ਜਾਊਗਾ? ਦੇਸ਼ ਸ਼ਬਦ ਨਾਲ ਜੁੜ ਕੇ ਜਾਊਗਾ, ਹੁਕਮ ਨਾਲ। ਸੁਰ ਤੇ ਸ਼ਬਦ ਭਵ ਸਾਗਰ, ਬਸ ਉਹਦੇ ਨਾਲ ਫਿਰ ਨਿਰੰਕਾਰ ਕੇ ਦੇਸ਼ ਚਲਾ ਜਾਊਗਾ। ਹੁਕਮ ਨਾਲੇ ਉੱਥੋਂ ਇੱਥੇ ਆਇਆ, ਆਇਆ ਵੀ ਹੁਕਮ ਨਾਲੇ। ਹੁਕਮ ਨਾਲੇ ਜਿਹੜੇ ਨਾ ਬਾਹਰ ਕੱਢਿਆ ਸੀ, ਉਹੀ ਹੁਕਮ ਵਾਪਸ ਲੈ ਕੇ ਜਾਊਗਾ। ਇੱਥੇ ਹਾਈ ਕੋਰਟ ਔਰ ਲੋਅਰ ਕੋਰਟਾਂ ਨਹੀਂ ਹਨ, ਇੱਕੋ ਹੀ ਕੋਰਟ ਹੈ ਅਸਲ। ਆਪਣੇ ਤਾਂ ਇੱਥੇ ਕਈ ਕੋਰਟ ਹਨ, ਉੱਥੇ ਇੱਕੋ ਹੀ ਕੋਰਟ ਹੈ, ਇੱਕੋ ਕਚਹਿਰੀ ਹੈ। ਅਪੀਲ ਵੀ ਨਹੀਂ ਹੁੰਦੀ ਉੱਥੇ ਕੋਈ। ਜਿਹੜੇ ਹੁਕਮ ਨੇ, ਜਿਹੜੀ ਅਦਾਲਤ ਨੇ, ਉਹ ਇੱਥੇ ਭੇਜਿਆ, ਉਸੇ ਅਦਾਲਤ ਨੇ ਉਸੇ ਹੁਕਮ ਨੇ ਵਾਪਸ ਲੈ ਕੇ ਜਾਣਾ। ਜੇ ਸੁਪਰੀਮ ਕੋਰਟ ਨੇ ਫਾਂਸੀ ਦੇ ਦਿੱਤੀ ਤਾਂ ਸੁਪਰੀਮ ਕੋਰਟ ਇਹ ਮਾਫ਼ ਕਰ ਸਕਦੀ ਹੈ, ਕੋਈ ਵਿਦਡਰਾ ਕਰ ਸਕਦੀ ਹੈ ਆਪਣੇ ਹੁਕਮ ਨੂੰ। ਜਿੱਦਣ ਇਹ ਆਪਣਾ ਫਿਰ ਉਹੋ ਜਿਹਾ ਹੀ ਹੋ ਜਾਊਗਾ ਜਿਹੋ ਜਿਹਾ ਚਾਹੀਦਾ ਉਹਨਾਂ ਨੂੰ, ਉੱਥੇ ਰਹਿਣ ਦੇ ਕਾਬਲ ਹੋ ਜਾਊਗਾ, ਚਲਾ ਜਾਊਗਾ। ਕਾਬਲੀਅਤ ਇਹਨੇ ਆਪਣੀ ਗੁਆਲੀ, ਉੱਥੇ ਜੇਲ੍ਹ 'ਚ ਭੇਜ ਦਿੰਦੇ ਨੇ ਆਪਣੇ ਬੰਦਿਆਂ ਨੂੰ, ਭੇਜ ਦੇਣੀ ਜੇਲ੍ਹ 'ਚ ਕੁਛ ਬੰਦਿਆਂ ਨੂੰ ਜੇਲ੍ਹ 'ਚ ਭੇਜ ਦਿੰਦੀ ਹੈ ਸਰਕਾਰ, ਕਿ ਸਮਾਜ 'ਚ ਰਹਿਣ ਦੇ ਕਾਬਲ ਨਹੀਂ ਹੁੰਦੇ। ਸੱਚਖੰਡ ਦੀ ਵੀ ਇੱਕ ਸਮਾਜ ਹੈ, ਆਪਾਂ ਮੰਨ ਲਈਏ ਸੱਚਖੰਡ ਦੇ ਵਿੱਚ ਇੱਕ ਸਮਾਜ ਹੈ ਜਿੱਥੇ ਸਾਰੇ ਨਿਰੰਕਾਰੀ ਜੀਵ ਰਹਿੰਦੇ ਨੇ। ਨਿਰਾਕਾਰੀ ਨਹੀਂ, ਨਿਰੰਕਾਰੀ ਨੇ ਸਾਰੇ, ਔਰ ਨਿਰੰਕਾਰੀ ਵੀ ਬੜੇ ਫਿਰਦੇ ਨੇ ਇੱਥੇ। ਉਹਨਾਂ ਨੇ ਇਹ ਨਹੀਂ ਪਤਾ ਨਿਰੰਕਾਰੀ ਜਾਂ ਨਿਰਾਕਾਰੀ 'ਚ ਫਰਕ ਕੀ ਹੁੰਦਾ। ਜੇ ਪਤਾ ਹੁੰਦਾ ਨਿਰੰਕਾਰੀ ਕੀ ਹੁੰਦਾ, ਸ਼ਾਇਦ ਉਹ ਨਾਂ ਬਦਲ ਲੈਂਦੇ ਨਾ ਰੱਖਦੇ। ਨਿਰੰਕਾਰੀ ਦਾ ਬਣਨਾ, ਬਣੂਗਾ ਜਨਮ ਸੁਧਾਰ ਤੋਂ ਬਾਅਦ। ਨਿਰੰਕਾਰ ਦਾ ਦੇਸ਼ ਆਪਣਾ ਵੱਖਰਾ ਹੈ, ਸੱਚਖੰਡ ਹੈ ਉਹਦਾ ਨਾਮ। ਸੱਚਖੰਡ ਵਸੇ ਨਿਰੰਕਾਰ, ਦੇਸ਼ ਹੈ। ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖਲ ਹੈ ਮਹੱਲ, ਉਹ ਮਹੱਲ ਹੈ। ਮਹੱਲਾ ਪਹਿਲਾ, ਮਹੱਲਾ ਦੂਜਾ, ਹੈ ਸਾਰੇ ਮਹੱਲੇ ਹੀ ਨੇ ਤਾਂ ਲਿਖੇ। ਹਾਂਜੀ,
ਜਿੱਤ ਮੁੱਖ ਸਦਾ ਸਦਾ ਹੀ ਹੈ ਭਾਗਾਂ ਰੱਤੀ ਚਾਰ।
ਜਿੱਤ ਮੁੱਖ ਸਦਾ ਸਦਾ ਹੀ ਹੈ, ਜਿਹੜੇ ਮੁੱਖ ਨਾਲ ਸਦਾ ਹੁਕਮ ਦੀ, ਪਰਮੇਸ਼ਰ ਦੀ ਜਿਹੜਾ ਸਲਾਹਣ ਯੋਗ ਹੈ ਉਹਦੀ ਸਿਪਸਲਾ ਹੁੰਦੀ ਹੋਵੇ, ਸਲਾਹਣ ਯੋਗ ਦੀ ਸਿਪਸਲਾ ਹੁੰਦੀ ਹੋਵੇ। ਭਾਗਾ ਰੱਤੀ ਚਾਰ, ਇਹ ਸਮਝ ਲਓ ਜਿਹੜੀ ਜਿਹੜੇ ਮੁੱਖ ਸਲਾਹਣ ਵਾਲੀ ਹੈ ਨਾ, ਜਿਹੜਾ ਸਲਾਹਣ ਵਾਲਾ ਮੁੱਖ ਹੈ ਵੱਡੇ ਭਾਗੋਂ, ਬਹੁਤ ਉਦੋਂ ਵੱਡੇ ਭਾਗ ਕਿਸੇ ਦੇ ਹੋ ਨਹੀਂ ਸਕਦੇ ਸੰਸਾਰ। ਭਾਗਾ ਰੱਤੀ, ਭਾਗਾ ਵਾਲਾ ਜੀ ਭਾਗ।
ਨਾਨਕ ਤੇ ਖੁਜਲੇ ਤੇ ਸੱਚੇ ਦਰਬਾਰ,
ਉਹੀ ਮੁੱਖ ਉਜਲੇ ਹੁੰਦੇ ਨੇ। ਉਜਲੇ ਦਾ ਮਤਲਬ ਹੈ ਉਹਨਾਂ ਨੂੰ ਜਿਹੜੀ ਕਾਲਸ ਹੈ ਨਾ ਲੱਗੀ ਹੋਈ, ਕਾਲਸ ਕਾਹਦੀ ਹੈ? ਕਾਲਸ ਕਾਹਦੇ ਦੀ? ਭਰਮ ਦੀ ਹੈ। ਪਾਪਾਂ ਦੀ ਕਾਲਸ ਨਹੀਂ ਹੁੰਦੀ, ਭਰਮ ਦੀ ਕਾਲਸ ਹੁੰਦੀ। ਭਰਮ ਹੋ ਗਿਆ, ਭਰਮ ਅਗਿਆਨਤਾ ਦੀ ਕਾਲਸ ਹੈ, ਅਗਿਆਨਤਾ ਦੂਰ ਹੋ ਜੂਗੀ, ਕੋਈ ਹੋਰ ਕਾਲਸ ਨਹੀਂ। ਅਗਿਆਨਤਾ ਦੀ ਕਾਲਸ ਹੈ, ਅਗਿਆਨਤਾ ਦੂਰ ਹੋ ਜੂਗੀ, ਮੁੱਖ ਉਜਲਾ ਹੋ ਜੂਗਾ। ਹੋਰ ਕੀ ਪਾਪ ਦਾ ਜਿਹਨਾਂ ਨੇ ਉਹ ਲੈਣਾ ਸੀ ਨਾ ਆਪਣਾ ਫੁੱਟ ਵੱਟੇ ਟੈਕਸ ਚੜਾਵਾ, ਪਾਪ ਤਾਂ ਉਹਨਾਂ ਦਾ ਪ੍ਰਚਾਰ ਕੀਤਾ ਹੋਇਆ। ਪਾਪ ਕੋਈ ਚੀਜ਼ ਹੁੰਦੀ ਹੋਈ ਨਹੀਂ, ਪਾਪ ਪੁੰਨ ਹਮਰੇ ਵਸ ਨਾ ਹੀ, ਬ੍ਰਹਮਾਂਡੀ ਤਾਂ ਕਹਿੰਦੀ ਹੈ ਪਾਪ ਪੁੰਨ ਸਾਡੇ ਵਸ 'ਚ ਨਹੀਂ, ਜਾਂ ਪਾਪ ਕੋਈ ਹੈ ਹੀ ਨਹੀਂ, ਪੁੱਟ ਦੀ ਲੋੜ ਕਿਹੜੀ ਹੈ? ਪੁਨ ਪਾਪ ਤੂੰ ਪਈ ਕਹਾਵਤ, ਪੁਨ ਪਾਪ ਨਹੀਂ ਹੈ ਕੋਈ ਐਵੇਂ ਕਹਿਣ ਲੱਗ ਗਏ। ਪਾਪ ਨੂੰ ਬੈਲੈਂਸ ਕਰਨ ਵਾਸਤੇ ਪੁਨ ਚਾਹੀਦੇ ਨੇ, ਉਹ ਪੁਨ ਚੜਾਵਾ ਉਹ ਚੜਾਵਾ ਉਹਨੂੰ ਚਾਹੀਦਾ, ਗੱਲ ਤਾਂ ਸਿਰਫ ਉਹ ਇਹ ਤਾਂ ਧਰਦਾ ਜਿਹਨਾਂ ਨੇ ਬਣਾਇਆ ਨਾ ਧਰਮ ਧਰਦਾ, ਇਹ ਉਹਨਾਂ ਦੇ ਕੀਤੇ ਹੋਏ ਨੇ, ਘੜੇ ਹੋਏ ਨੇ ਸ਼ਬਦ। ਹਾਂਜੀ
ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋਚ ਨੂੰ ਕੱਢੀ ਹੈ,
ਸਭ ਕੋ ਆਖੇ ਆਪਣਾ
ਜਿਸ ਨਾਹੀਂ ਸੋਚ ਨੂੰ ਕੱਢੀ ਹੈ,
ਜਿਸ ਨਾਹੀਂ ਸੋਚ ਨੂੰ ਕੱਢੀ ਹੈ, ਸਾਰੇ ਜੀਵ ਪਰਮੇਸ਼ਰ ਨੂੰ ਆਪਣਾ ਕਹਿੰਦੇ ਨੇ, ਕੋਈ ਨਹੀਂ ਕਹਿੰਦਾ ਪਰਮੇਸ਼ਰ ਮੇਰਾ ਨਹੀਂ ਹੈ, ਕਹਿੰਦਾ ਕੋਈ ਚਾਹੇ ਕੋਈ ਚੰਗਾ ਹੈ ਚਾਹੇ ਕੋਈ ਮਾੜਾ। ਜੇ ਕੋਈ ਕਹਿੰਦਾ ਹੈ ਚੁਣ ਕੇ ਬਾਹਰ ਕੱਢ ਦਿਓ, ਉਹ ਦੇਖ ਲਓ ਅਸਲ ਚ ਉੱਤੋਂ ਕਹਿੰਦਾ ਹੋਊਗਾ, ਫਰਜ਼ੀ ਤੌਰ ਤੇ ਕਹਿੰਦੇ ਨੇ, ਜਿਹੜੇ ਅੰਦਰੋਂ ਨਹੀਂ ਨਾ ਕਹਿੰਦੇ ਸੱਚੇ ਨਹੀਂ ਨਾ ਕਹਿੰਦੇ, ਉਹੀ ਚੁਣ ਕੇ ਬਾਹਰ ਕੱਢੇ ਹੋਏ ਕਹਿੰਦੇ ਸਾਰੇ ਹੀ ਨੇ ਮੇਰਾ। ਕਹਿਣ ਔਰ ਮੰਨਣ ਚ ਫਰਕ ਹੈ, ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਬਸ ਇੰਨਾ ਮਨ, ਜਿਹੜਾ ਮੰਨਦਾ ਨਾ ਵੀ ਉਹ ਮੇਰਾ ਹੈ ਉਹਨੂੰ ਨਹੀਂ ਕੱਢ ਸਕਦਾ ਬਾਹਰ, ਉਹ ਨਹੀਂ ਕੱਢਦਾ, ਉਹ ਤਾਂ ਖਰਾ ਉਹ ਤਾਂ ਖਜ਼ਾਨੇ 'ਚ ਪਾਉਣਾ ਹੀ ਪਾਉਣਾ, ਕੱਢਿਆ ਕਿਉਂ ਜਾਂਦਾ, ਅੰਦਰ ਖੋਟ ਹੈ ਬਾਹਰੋਂ ਖਰਾ, ਬਾਹਰੋਂ ਤਾਂ ਕਹਿੰਦਾ, ਬਾਹਰੋਂ ਨਹੀਂ ਕਹਿੰਦਾ ਕੋਈ ਵੀ, ਸੱਚ ਦਾ ਵਿਰੋਧ ਨਹੀਂ ਕੋਈ ਕਰਦਾ ਬਾਹਰੋਂ, ਰੱਬ ਦਾ ਵਿਰੋਧ ਨਹੀਂ ਕਰਦਾ ਕੋਈ ਬਾਹਰੋਂ, ਪਰ ਅੰਦਰ ਦੀ ਜਿਹੜੀ ਅਵਸਥਾ ਹੈ ਉਹ ਉਹੀ ਜੀ ਦੀ ਜਿਹੀ ਜੀ ਚਾਹੀਦੀ ਹੈ, ਤੇ ਮਨ ਵਿੱਚ ਹੋਰ ਗੱਲ ਹੈ ਤੇ ਮੂੰਹ ਦੇ ਵਿੱਚ ਹੋਰ ਗੱਲ ਹੈ, ਜਿੰਨਾ ਚਿਰ ਦੋਹਾਂ ਦੇ ਵਿੱਚ ਫਰਕ ਹੈ ਉਨਾ ਚਿਰ ਇਹਨੂੰ ਜਨਮ ਮਾਰਨਾ ਵੀ ਭਾਈ ਇਹ ਜਿਹੜਾ ਹੈ ਨਾ ਤੇਰੇ ਅੰਦਰ ਭਰਮ, ਇਹ ਭਰਮ ਦੂਰ ਕਰਿਆ, ਜਿਹੜੀ ਖੋਟ ਹੈ ਨਾ ਭਰਮ ਇਹ ਖੋਟ ਹੈ, ਮਨ ਚ ਹੋਰ ਲਈ ਬੈਠਾ ਮੂੰਹ ਚ ਹੋਰ ਲਈ ਬੈਠਾ, ਇਹਨੂੰ ਦੂਰ ਕਰਕੇ ਜੋ ਨਾ ਹੀ ਸੋਚਣ, ਜਿਹੜੇ ਨਹੀਂ ਹੁੰਦੇ ਨਾ ਪਰਮੇਸ਼ਰ ਤਾਂ ਕਹਿੰਦੇ ਮੇਰੇ ਨੇ ਸਾਰੇ, ਅਸੀਂ ਵੀ ਕਹਿੰਦੇ ਸਾਡੇ ਮਨ ਤੇ ਸਾਡੇ ਮੰਨਣ ਚ ਫਰਕ, ਜੇ ਉਹ ਮੰਨਦਾ ਤਾਂ ਹੀ ਸਾਰਿਆਂ ਨੂੰ ਦਿੰਦਾ, ਜਾਣ ਕੋ ਦੇ ਤਾਂ ਅਜਾਣ ਕੋ ਦੇ ਤਾਂ ਜ਼ਮੀਰ ਕੋ ਦੇ ਤਾਂ ਸਾਰਿਆਂ ਨੂੰ ਦੇਈ ਜਾਂਦਾ, ਚਾਹੇ ਉਹਨੂੰ ਕੋਈ ਮੰਨਦਾ ਚਾਹੇ ਨਹੀਂ ਮੰਨਦਾ, ਤ੍ਰੈਤ ਨਹੀਂ ਕਰਦਾ, ਅਸਲ ਸਾਡੇ ਬਹੁਤ ਕੁਛ ਹੋਰ ਬਣਾਏ ਹੋਏ ਨੇ, ਜਿਹਦਾ ਪਰਮੇਸ਼ਰ ਹੈ ਨਾ ਉਹਦਾ ਹੋਰ ਕੋਈ ਨਹੀਂ, ਜਿਹਦਾ ਹੋਰ ਕੋਈ ਉਹਦਾ ਪਰਮੇਸ਼ਰ ਨਹੀਂ ਹੁੰਦਾ, ਜਿਹਦਾ ਹੋਰ ਕੋਈ ਵੀ ਸੰਸਾਰ ਚ ਹੈ ਪਰਮੇਸ਼ਰ ਦੇ ਨਾਲ ਉਹਦਾ ਪਰਮੇਸ਼ਰ ਨਹੀਂ, ਦੋ ਨਾਲ ਨਹੀਂ ਹੋ ਸਕਦੀ ਪ੍ਰੀਤ, ਪ੍ਰੀਤ ਇੱਕ ਨਾਲੇ ਹੋਊ, ਜਿਹੜਾ ਪ੍ਰੀਤ ਦੋ ਨਾਲ ਕਰਦਾ ਦੋਗਲਾ ਦੋਗਲੀ ਪ੍ਰੀਤ ਹੈ, ਕਬੀਰ ਪ੍ਰੀਤ ਇੱਕ ਸੌ ਕੀ ਹੈ ਇੱਕ ਸਿਉ ਕੀ ਹੈ ਇੱਕ ਨਾਲੇ ਕਰੋ ਪ੍ਰੀਤ ਜੇ ਕਰਨੀ ਹੈ, ਆਣ ਦੁਬਦਾ ਜਾਏ ਫਿਰ ਤਾਂ ਦੁਬਦਾ ਪੈਦਾ ਹੋ ਗਈ, ਜੇ ਕਿਸੇ ਹੋਰ ਨਾਲ ਵੀ ਪ੍ਰੀਤ ਹੈ ਚਾਹੇ ਉਹ ਕੋਈ ਵੀ ਹੈ ਕੁਛ ਵੀ ਹੈ, ਸੱਚ ਨੂੰ ਛੱਡ ਕੇ ਉਹਦੀ ਸੱਚ ਨਾਲ ਪ੍ਰੀਤ ਨਹੀਂ ਹੈ, ਕੱਚੀ ਪ੍ਰੀਤ ਹੈ ਉਹ ਪ੍ਰੀਤ ਹੈ ਜੋ ਕੱਚੀ ਹੈ ਟੁੱਟ ਸਕਦੀ ਹੈ, ਦੋ ਨਾਲ ਪ੍ਰੀਤ ਨਹੀਂ, ਤਾਂ ਹੀ ਕਹਿੰਦੇ ਤੁਪ ਸੰਗ ਜੋੜ ਅਵਰ ਸੰਗ ਤੋੜ, ਜੇ ਅਵਰ ਸੰਗ ਤੋੜੀ ਹੋਈ ਹੈ ਨਾ ਫਿਰ ਤਾਂ ਉਹਦੇ ਨਾਲ ਜੁੜੀ ਹੋਈ ਹੈ, ਜੇ ਅਵਰ ਸੰਗ ਵੀ ਜੁੜੀ ਹੋਈ ਹੈ ਫਿਰ ਅਸੀਂ ਤਾਂ ਜੋੜੀ ਹੋਈ ਮੰਨ ਲਈ, ਅਸੀਂ ਤਾਂ ਮੰਨਦੇ ਹਾਂ ਸਾਡੀ ਜੁੜੀ ਹੋਈ ਹੈ, ਪਰ ਉਹਨੇ ਨੀ ਜੁੜੀ ਹੋਈ ਮੰਨੀ ਹੋਈ, ਉਹਨਾਂ ਨੀ ਮੰਨੀ ਹੋਈ ਜੁੜੀ, ਤਾਂ ਹੀ ਉਹ ਕਹਿ ਰਹੇ ਨਾ ਤੁਮ ਨਹੀਂ ਤੋੜੋ ਤਾਂ ਹਮ ਨਹੀਂ ਤੋੜੋ,